ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਸਰੀ ਜੋਤ ਗੁਰੂ ਅੰਗਦ ਮਹੱਲਾ ਦੂਜਾ। ਜੋਤ ਉਹੀ ਹੈ, ਮਹਿਲ ਬਦਲ ਗਿਆ, ਟਿਕਾਣਾ ਬਦਲ ਗਿਆ, ਘਰ ਬਦਲ ਗਿਆ। ਮਹੱਲਾ ਤੀਜਾ, ਮਹੱਲਾ ਚੌਥਾ ਜਾਂ ਮਹੱਲਾ ਪੰਜਵਾਂ, ਬਸ ਇਹ ਮਹਿਲ ਬਦਲ ਗਏ ਦੇ ਗਏ, ਘਰ ਬਦਲ ਦੇ ਗਏ, ਟਿਕਾਣੇ ਬਦਲ ਦੇ ਗਏ। ਜੋਤ ਉਹੀ ਹੈ, ਜੀਵਨ ਦੀ ਜੁਗਤ ਵੀ ਉਹੀ ਹੈ, ਪ੍ਰਕਾਸ਼ ਉਹੀ ਹੈ, ਚਾਨਣਾ ਉਹੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਾਸਤਵਿਕ ਕਿਵੇਂ ਸ਼ੁਰੂ ਹੋਈ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੰਗ ਆਪ ਨੂੰ ਕਿਵੇਂ ਨਸੀਬ ਹੋਇਆ, ਜਿਸ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਨੂੰ ਅੰਗਦ ਆਖਿਆ। ਭਾਈ ਜੋਧੇ ਕੋਲੋਂ ਇੱਕ ਦਿਨ ਇਹ ਪੰਕਤੀਆਂ ਸਰਵਨ ਕੀਤੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਸਰੀ ਜੋਤ ਗੁਰੂ ਅੰਗਦ ਦੇਵ ਜੀ। ਭਾਈ ਜੋਧੇ ਕੋਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਆਪ ਨੇ ਸਰਵਨ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਕਰਨ ਦਾ ਆਪ ਦੇ ਅੰਦਰ ਸ਼ੌਕ ਪੈਦਾ ਹੋਇਆ, ਚਾਹ ਪੈਦਾ ਹੋਇਆ। ਆਪ ਦਾ ਪ੍ਰਕਾਸ਼, ਆਪ ਦਾ ਜਨਮ ਮੱਤੇ ਕੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ, ਲੇਕਿਨ ਕੁਛ ਔਕੜਾਂ ਕਾਰਨ ਆਪ ਉੱਥੋਂ ਛੱਡ ਕੇ ਔਰ ਟਿਕਾਣੇ ਬਦਲੇ। ਥਾਂ ਥਾਂ ਤੇ ਆਪ ਨੇ ਵਪਾਰ ਹੀ ਕੀਤਾ, ਦੁਕਾਨਦਾਰੀ ਕੀਤੀ। ਦੁਕਾਨਦਾਰੀ ਆਪ ਨੂੰ ਪਿਤਾ ਦੇ ਚੋਂ ਹੀ ਵਿਰਾਸਤ ਚੋਂ ਮਿਲੀ। ਪਿਤਾ ਦੇ ਬਣੇ ਹੋਏ ਸੰਸਕਾਰਾਂ ਕਰਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣਾ, ਇਹ ਵੀ ਆਪ ਦੇ ਸੁਭਾਅ ਵਿੱਚ ਆਇਆ, ਇਹ ਵੀ ਆਪ ਦੇ ਸੰਸਕਾਰਾਂ ਵਿੱਚ ਆਇਆ। ਲੇਕਿਨ ਅੱਜ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਪੰਕਤੀਆਂ ਸਰਵਨ ਕੀਤੀਆਂ ਕਿ ਜਿਤ ਕੀਤਾ ਪਾਈਏ ਆਪਣਾ ਸਾਧਾਲ ਬੁਰੀ ਕਿਉਂ ਗਾਲੀਏ। ਭਾਈ ਜੋਧਾ ਕੁਝ ਇਸ ਮਸਤੀ ਨਾਲ ਪੜ ਰਿਹਾ ਸੀ, ਇਸ ਰਸ ਨਾਲ ਪੜ ਰਿਹਾ ਸੀ ਕਿ ਸੁਣਦਿਆਂ ਭਾਈ ਲਹਿਣੇ ਦੇ ਕਦਮ ਰੁਕ ਗਏ। ਆਪ ਸੁਣਦੇ ਹੀ ਰਹੇ, ਸੁਣਦੇ ਹੀ ਰਹੇ ਤੇ ਫਿਰ ਜੋਧੇ ਕੋਲੋਂ ਪੁੱਛਿਆ, ਇਹ ਨਾਨਕ ਜੀ ਕੌਣ, ਇਹ ਕਲਾਮ ਕਿਸ ਦਾ, ਔਰ ਇਹ ਕਿੱਥੋਂ ਦੇ ਵਾਸੀ? ਤਾਂ ਸਾਰੀ ਗੱਲ ਜਦ ਆਪ ਨੇ ਭਾਈ ਜੋਧੇ ਪਾਸੋਂ ਜਾਣੀ ਤਾਂ ਆਪ ਕਰਤਾਰਪੁਰ ਵਿੱਚ ਜਾ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਿੱਚ ਸਫਲ ਹੋਏ। ਦਰਸ਼ਨ ਕਰਦਿਆਂ ਹੀ ਮਨ ਨਿਹਾਲ ਹੋਇਆ, ਜੈਸੇ ਹਿਮਾਲਿਆ ਪਰਬਤ ਦੇ ਕੋਲ ਬੈਠੀਏ ਠੰਡ ਆਪਣੇ ਆਪ ਮਿਲਦੀ ਹੈ, ਜਲਦੇ ਹੋਏ ਦੀਵੇ ਦੇ ਕੋਲ ਬੈਠ ਜਾਈਏ ਪ੍ਰਕਾਸ਼ ਆਪਣੇ ਆਪ ਮਿਲਦਾ ਹੈ, ਮੰਗਣਾ ਨਹੀਂ ਪੈਂਦਾ, ਔਰ ਖਿੜੇ ਹੋਏ ਫੁੱਲਾਂ ਦੇ ਕੋਲ ਬੈਠ ਜਾਈਏ ਖੁਸ਼ਬੂ ਸੁਗੰਧੀ ਆਪਣੇ ਆਪ ਮੁਯੱਸਰ ਹੁੰਦੀ ਹੈ, ਆਪਣੇ ਆਪ ਪ੍ਰਾਪਤ ਹੁੰਦੀ ਹੈ। ਇੱਕ ਜੁੜੀ ਹੋਈ ਆਤਮਾ, ਇੱਕ ਰਸਿਕ ਆਤਮਾ, ਇੱਕ ਸੀਤਲ ਆਤਮਾ ਕੋਲ ਜਦ ਕੋਈ ਬੈਠਦਾ ਹੈ ਤੇ ਉਹਨੂੰ ਆਪਣੇ ਆਪ ਹੀ ਕੁਝ ਸੀਤਲਤਾ, ਕੁਝ ਠੰਡਕ, ਕੁਝ ਰਸ ਪ੍ਰਾਪਤ ਹੋਣ ਲੱਗ ਪੈਂਦਾ ਹੈ। ਆਪ ਦੈਨਿਕ ਚਰਿਆ ਜਿਸ ਢੰਗ ਦੇ ਨਾਲ ਉੱਥੇ ਸੇਵਾਦਾਰ ਕਰਦੇ ਸਨ ਲੀਨ ਹੋ ਗਏ, ਸੇਵਾ ਕਰਦੇ ਨੇ। ਸਹਿਜੇ ਸਹਿਜੇ ਆਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਜ਼ਰਾਂ ਦੇ ਪਾਤਰ ਬਣ ਗਏ, ਔਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਦੇ ਅੰਦਰ ਇੱਕ ਛੁਪੀ ਹੋਈ ਉਹ ਚਿੰਗਾਰੀ ਵੇਖ ਲਈ ਜੋ ਅਧਿਆਤਮਕ ਮੰਡਲ ਦਾ ਸ਼ੋਲਾ ਬਣ ਸਕਦੀ ਸੀ। ਆਪ ਦੇ ਅੰਦਰ ਇੱਕ ਐਸਾ ਅਸਥਾਨ ਵੇਖ ਲਿਆ ਜਿਹਦੇ ਉੱਤੇ ਜੋਤ ਨੂੰ ਟਿਕਾਇਆ ਜਾ ਸਕਦਾ ਸੀ, ਜੋਤ ਨੂੰ ਬਿਠਾਇਆ ਜਾ ਸਕਦਾ ਸੀ। ਫਿਰ ਵੀ ਪ੍ਰੀਖਿਆ ਤੇ ਲਾਜ਼ਮੀ ਸੀ, ਆਖਿਰ ਵੇਖਣਾ ਤੇ ਸੀ, ਕਸੌਟੀ ਤੇ ਪਰਖਣਾ ਸੀ। ਸਿਆਣਾ ਬੰਦਾ ਤੇ ਕਸੌਟੀ ਤੇ ਪਰਖਦਾ ਹੈ, ਔਰ ਹਰ ਵਸਤੂ ਨੂੰ, ਹਰ ਚੀਜ਼ ਨੂੰ, ਹਰ ਹਸਤੀ ਨੂੰ ਪਰਖਣ ਦੀ ਬਕਾਇਦਾ ਕਸੌਟੀ ਹੈ। ਇਸ ਤਰ੍ਹਾਂ ਇੱਕ ਪਰਮਾਤਮਾ ਦੀ ਵੀ ਕਸੌਟੀ ਹੈ। ਕਬੀਰ, ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਇੱਕ ਦਿਨ करतारपुर दे बहुत वड्डा इकट्ठ सी और बहुत वड्डे इकट्ठ नूं वेख के गुरु नानक देव जी महाराज ने अपने वड्डे साहिबजादे बाबा श्री चंद नूं आख्या बई संगतां नूं मिठाई छकानी है और हुणे ही छकानी है। बाबा श्री चंद कहण लगे महाराज हुणे ही हजारां दा इकट्ठ ते हजारां दे इकट्ठ लई इक छिन दे मिठाई रसद पानी दा बंदोबस्त करना बहुत कठिन है, बहुत कठिन है। सतगुरु कहण लगे जो जंड दा दरख्त है इस ते चढ़ जा, इनू जोर दा हिला, थले चादर विछा दे, मिठाई टपकेगी, इकत्र कर ले, कठी कर ले, ओ फिर असी संगतां दे च वंडांगे। हस पे बाबा श्री चंद, आखण लगे बाबा उम्र दे वडेरे होण करके आप अनहोणियां गल्लां करन लग पए, कदी दरख्तां तों मिठाई टपकदी है, और ओ वी दरख्त जंड दा जिन्हों कोई चंगे फल ते फुल भी नहीं लगते। आप कहने नूं मिठाई टपकेगी। श्री चंद एक पासे बैठ गए तां गुरु नानक देव जी महाराज ने बकायदा दूसरे साहिबजादे भाई बाबा लखमीदास नूं आवाज मारी, बेटे तू इस दरख्त ते चढ़ जा, इनू जोर दा हिला, मिठाई टपकेगी, आपां संगतां दे च वंडणी है। लखमीदास भी कहण लगे गुरदेव पिता दरख्तां तों मिठाई नहीं टपकदी, वड्डे बिराता ठीक कहिंदे ने, इह हनहोणी गल है ते जे जंड दे दरख्त दे चढ़ के मैं हिलाण लगा ते मिठाई दी इच्छा कीती ते लोकी मजाक उड़ाणगे, जगत हसेगा ते मैनू इस हासों हीणी तो बचा ही लो। तो एक पासे लखमीदास बैठ गए। साहिब श्री गुरु नानक देव जी महाराज ने हुण प्रीख्या लैणी चाही लैणी दी कसौटी, परम पुरख दी कसौटी बड़ी करड़ी आउंदी है, और उस कसौटी तो कोई पूरा उतर जाए उही कुंदन है, उही कंचन है, उही पावन है, उही पवित्र है। भाई लैणे नूं आवाज मारी ते आख्या चढ़ जाओ इस दरख्त ते, झाड़ो मिठाई ते वंडो संगतां दे च, थले चद्दर विछा के। जद भाई लैणा उपर चढ़न लगे तां बाबा श्री चंद ने रोकिया, आख्या लैणिया दरख्तां तों मिठाई नहीं टपकदी, और दरख्त भी जंड दा लोकी मजाक उड़ाणगे, लोकी माहौल करनगे। भाई लैणा दरखत ते चढ़दियां या कहण लगे दरखत तो मिठाई टपके भावे ना टपके इहदे नाल साडा कोई मुद्दा मकसद नहीं, असी केवल गुरु दा हुक्म मनना है। आप दी जिंदगी हुक्म मनन दे आले दुआले ही घूमदी है। हुक्म मनिए होवे परवान तां खसमे का महल पाए सी। महल दी प्राप्ति ते तां ही हो सकदी है जे हुक्म मन्ने। ते मनुख दे अंदर हुक्म करन दा इतना प्रबल मादा है कि हुक्म मनना ही भुल जांदा है। ते दरअसल जिहनूं परमात्मा दा ते गुरु दा हुक्म मनना आ गया है उहदा हुक्म समुची पृथ्वी ते चलदा है, जर्रे जर्रे ते चलदा है। उस बंदे दा हुक्म कदी खाली नहीं जाएगा जो परमात्मा दे हुक्म विच जीवदा है, जो गुरु दे हुक्म विच जीवदा है, जो गुरु दे हुक्म नूं सिरमस्तक ते रख देंदा है। उहदा हुक्म भी प्राकृतिक मंडल दा जर्रा जर्रा अपने मस्तक ते रख छड्दा है। एक होर इस तरह दी साखी जिस तों गल स्पष्ट आउंदी है कि भाई लैणे दी जिंदगी किवें गुरु नानक देव जी महाराज दे अंग छोई ते अंगद बने, बड़ी कीमतियां ए इतिहासक साखियां ने। साहिब गुरु नानक देव जी महाराज दे हत्थ च कीमती खूबसूरत लोटा है, आप ने वो चिक्कड़ दे छुट दिता। ऐसे सरोवर दे जेदे च पानी घट सी पर चिक्कड़ ज्यादा सी। ते आखिया श्री चंद नूं ए लोटा कढ के लिया। ते बाबा श्री चंद कहण लगे, गुरदेव पिता जे कढ के लियाना सी तां फिर सुटिया ही क्यों है, सुटना नहीं सी। और जे हुण जरूरी कढ़ना है तां आप किसे सेवक नूं आखो, आप किसे चेले नूं आखो, बहुत सारे खड़े ने, असी आप दे साहिबजादे हां। ते जे हुण चिक्कड़ दे चों लोटा कढ़िया साडे कपड़े गंदे हो जाणगे, असी चिक्कड़ आलूद हो जावांगे। दरअसल किसे नूं भी चिक्कड़ दे चों कढ़ना होवे तां मनुख नूं चिक्कड़ आलूद होना ही पैंदा है। जो गंदा होण तो डरदा है वो किसे नूं गंदगी दे चों नहीं कढ़ सकेगा। जो सेक तो डरदा है, तपश तो डरदा है, वो किसे नूं बलदी हुई अग दे चों नहीं कढ़ सकेगा। परोपकार बहुत कठिन है, बहुत कठिन है। ते कसौटी ते परख रहे ने गुरु नानक देव जी महाराज अपने बच्चिआं नूं। संसार विच ते ऐसा देखिआ गया है कि बच्चा लायक भी नहीं, नालायक है, तां वी मां बाप गद्दी दे देंदे ने। चाहे उस समाजिक तल दी गद्दी है, चाहे राजनीतिक तल दी गद्दी है, या धार्मिक दुनिया दी गद्दी है, नालायक तो नालायक पुत्र नूं भी दे दित्ती जांदी है। क्योंकि पुत्र नाल मोह है, गद्दी नाल मोह है। तो हुण गद्दी ते भी बैठे ते पुत्र ही बैठे, पर साहिब श्री गुरु नानक देव जी महाराज दे मन विच मोह नहीं, जगत दी तामीर दा जज्बा है, सच्चाई है, हकीकत है। आपने अपने दूसरे साहिबजादे बाबा लखमीदास नूं आवाज मारी, पुत्रा ये लोटा तू कढ़ के लिया। ते लखमीदास भी कहण लगे, गुरदेव पिता वड्डे भराता ठीक ही कहंदे ने, ये लोटा कढ़ के लियाना सी ते सुटिया क्यों आपने, कपड़े गंदे हो जाणगे साडे, असी चिक्कड़ आलूद हो जावांगे। और ये हकीकत है, जो चिक्कड़ तो डरदा है किवें किसे नूं चिक्कड़ चो कढेगा, जो अग्नि तो डरदा है, तपश तो डरदा है, किवें किसे नूं अग दे चों कढेगा। साहिब गुरु नानक देव जी महाराज ने हुण पिछे चले आ रहे भाई लैणे नूं आवाज मारी, आख्या पुरखा तूं कढ लिया। भजिया होया गया लैणा, गोडे गोडे चिक्कड़ सी, शरीर गंदा हो गया, कपड़े चिक्कड़ आलूद हो गए। ते जद लोडा कढ़ के सतगुरु देव जी महाराज दा सुटिया होया ओ खूबसूरत लोटा कढ़ के जद उस चिक्कड़ दे चों कढ़ के बाहर ले आए, तां चिक्कड़ आलूद भाई लैणे नूं गुरु नानक ने गलवकड़ी च लै लिया। आख्या पुरखा तूं ये लोटा नहीं कढ़िया चिक्कड़ दे चों, सारी मखलूक नूं चिक्कड़ दे चों कढ़िया, मैनूं उसे दी लोड़ है, मैं ते उसे दी तलाश च हां जो मनुखता नूं चिक्कड़ दे चों कढ़ सके। जो एक लोकटे नूं चिक्कड़ दे चों नहीं कढ़ सकदा, मुश्किल है वह मनुखता नूं चिक्कड़ दे चों कढ़ सके। जो मेरा इतना ही हुक्म नहीं मन सकदा, इस तो वड्डा हुक्म मेरा किस तरह कोई मनेगा। लेकिन साहिब श्री गुरु नानक देव जी महाराज की प्रक्रिया अजे खत्म नहीं हुई। आप फिर लैणे नूं कसौटी ते परख रहे ने, फिर प्रक्रिया लै रहे ने। एक दिन महाराज ने धानक रूप धारण किया, भयानक, पंज सत कुत्ते पिछे ला लए, और हाथ दे चिक सोटा एक झोला धारण किया। बहुत वड्डी भीड़ आप दे पिछे सी। आपने पहले ते पत्थर मारने शुरू कीते, ते जैसे जैसे लोगां नूं पत्थर लगे, लोग गुरु नानक दा संग छड़ दे गए। जब सतगुरु ने मुड़के देखिया, अजे भी कुछ हैगे ने जो मेरे पिछे आ रहे ने, ता हाथ दे जो सोटा सी वो वगाना शुरू कीता, वो मारना शुरू कीता। ਇਹਦੇ ਨਾਲ ਜੋ ਬਚੇ ਕੁਚੇ ਸਨ ਉਹ ਵੀ ਭੱਜ ਉੱਠੇ। ਸਿਰਫ ਚਾਰ ਸਰੀਰ ਰਹਿ ਗਏ ਜੋ ਅਜੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਕਸ਼ੇ ਕਦਮ ਤੇ ਚੱਲ ਰਹੇ ਸਨ। ਮਹਾਰਾਜ ਨੇ ਝੋਲੇ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ ਤੇ ਸੁੱਟੀਆਂ, ਤੇ ਜਦ ਸੁੱਟੀਆਂ ਤਾਂ ਜੋ ਬਾਕੀ ਬਚੇ ਕੁਚੇ ਅਜੇ ਨਾਲ ਆ ਰਹੇ ਸਨ, ਪੱਥਰਾਂ ਦੀ ਮਾਰ ਖਾ ਕੇ, ਸੋਟਿਆਂ ਦੀ ਮਾਰ ਖਾ ਕੇ, ਪਰ ਸੋਨੇ ਦੀ ਮਾਰ ਨਾ ਸਹਾਰ ਸਕੇ, ਮੋਹਰਾਂ ਚੁੱਕ ਕੇ ਜੇਬ ਵਿੱਚ ਪਾ ਲਈਆਂ ਔਰ ਗੁਰੂ ਨਾਨਕ ਤੋਂ ਬੇਮੁਖ ਹੋ ਕੇ ਵਾਪਸ ਮੁੜ ਗਏ। ਦਰਅਸਲ ਕਈ ਦਫ਼ਾ ਦੁੱਖ ਦੀ ਮਾਰ ਬੰਦਾ ਸਾਰ ਲੈਂਦਾ ਤੇ ਦੁੱਖ ਕਰਕੇ ਧਰਮ ਮੰਦਰ ਦੇ ਦੁਆਰ ਤੇ ਬੈਠਾ ਰਹਿੰਦਾ, ਪ੍ਰਭੂ ਦੀ ਇਬਾਦਤ ਕਰਦਾ ਰਹਿੰਦਾ, ਪਰ ਸੁੱਖ ਤੇ ਆਲਸੀ ਬਣਾ ਦਿੰਦਾ, ਸੁੱਖ ਦਲਿੱਦਰੀ ਬਣਾ ਦਿੰਦਾ, ਸੁੱਖ ਬਿਲਕੁਲ ਦਿਲ ਦਿਮਾਗ ਨੂੰ ਠੋਸ ਕਰ ਦਿੰਦਾ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਤਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਕਿਹਾ ਕਿ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾ ਮਨਾ ਹੋਈ। ਜੀਵਾਂ ਲਈ ਜੋ ਦੁੱਖ ਹੈ ਇਹ ਦਾਰੂ ਹੈ, ਇਸ ਤੋਂ ਬਿਨਾਂ ਕਈ ਜੀਵਦੇ ਨਹੀਂ, ਜਾਗਦੇ ਨਹੀਂ, ਸਮਝਦੇ ਨਹੀਂ, ਬੋਧ ਨਹੀਂ ਉੱਨਤ ਹੁੰਦਾ, ਅੰਦਰੇ ਚਾਨਣਾ ਨਹੀਂ ਪੈਦਾ ਹੁੰਦਾ, ਅੰਦਰ ਸੰਘਰਸ਼ ਦੀ ਬਿਰਤੀਆਂ ਨਹੀਂ ਜਨਮ ਲੈਂਦੀਆਂ, ਦੁੱਖ ਦੀ ਚੋਟ ਦੇ ਨਾਲ ਹੀ ਉਹ ਜਾਗਦੇ ਨੇ। ਤੋ ਸੋਨੇ ਦੀਆਂ ਮੋਹਰਾਂ ਜੇਬ ਵਿੱਚ ਪਾ ਕੇ ਵਾਪਸ ਚਲੇ ਗਏ। ਹੁਣ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਮੁੜ ਕੇ ਵੇਖਦੇ ਨੇ ਪਿੱਛੇ, ਤਾਂ ਕੇਵਲ ਇੱਕੋ ਹੀ ਬਸ਼ਰ ਹੈ, ਇੱਕੋ ਹੀ ਇੱਕ ਮਨੁੱਖ ਜੋ ਚਲੇ ਆ ਰਿਹਾ, ਜਿਹਨੇ ਪੱਥਰ ਵੀ ਖਾ ਲਏ, ਜਿਹਨੇ ਸੋਟੀਆਂ ਵੀ ਖਾ ਲਈਆਂ, ਪਰ ਜਿਹਨੇ ਸੋਨੇ ਦੀਆਂ ਮੋਹਰਾਂ ਨੂੰ ਵੀ ਪੈਰਾਂ ਥੱਲੇ ਲਤਾੜ ਦਿੱਤਾ। ਆ ਰਿਹਾ, ਆ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਰੁਕ ਕੇ ਇਸ ਇੱਕ ਮਨੁੱਖ ਨੂੰ ਕਹਿੰਦੇ ਨੇ, ਸਾਰੇ ਮੈਨੂੰ ਛੱਡ ਕੇ ਚਲੇ ਗਏ, ਤੂੰ ਨਹੀਂ ਗਿਆ। ਹੱਥ ਜੋੜ ਕੇ ਪੁਰਸ਼ ਕਹਿਣ ਲੱਗਾ, ਮਹਾਰਾਜ ਸਾਰਿਆਂ ਦੇ ਆਪਣੇ ਆਪਣੇ ਘਰ ਸਨ, ਆਪਣੇ ਆਪਣੇ ਟਿਕਾਣੇ ਸਨ, ਸਾਰੇ ਆਪਣੇ ਟਿਕਾਣਿਆਂ ਤੇ ਚਲੇ ਗਏ, ਮੈਂ ਤੇ ਨਿਥਾਵਾਂ, ਮੈਂ ਨਿਥਾਵਾਂ, ਕਿੱਥੇ ਜਾਵਾਂ। ਤੋ ਗੁਰੂ ਨਾਨਕ ਕਹਿਣ ਲੱਗੇ, ਨਹੀਂ ਤੂੰ ਨਿਥਾਵਾਂ ਨਹੀਂ, ਮੈਂ ਨਿਥਾਵਾਂ। ਮੈਨੂੰ ਆਪਣਾ ਘਰ ਚਾਹੀਦਾ ਸੀ, ਮੈਨੂੰ ਆਪਣਾ ਟਿਕਾਣਾ ਚਾਹੀਦਾ ਸੀ, ਹੁਣ ਦੁਨੀਆ ਦੇਖੇਗੀ ਕਿ ਤੇਰਾ ਹਿਰਦਾ ਹੀ ਮੇਰਾ ਘਰ ਹੈ, ਅੱਜ ਤੋਂ ਬਾਅਦ ਮੈਂ ਤੇਰੇ ਹਿਰਦੇ ਚ ਵਾਸਾ ਕੀਤਾ, ਮੈਂ ਤੇਰੇ ਹਿਰਦੇ ਵਿੱਚ ਟਿਕਿਆ। ਸਰੀਰ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਿਮੰਡ ਦੇ ਚਲੀਨ ਹੋ ਗਏ, ਪਰ ਜੋਤ ਕਰਕੇ ਭਾਈ ਲੈਣੇ ਦੇ ਚਲੀਨ ਹੋ ਗਏ। ਔਰ ਇੰਜ ਗੁਰੂ ਨਾਨਕ ਦੀ ਜੋਤ ਛੋਈ ਲੈਣੇ ਨਾਲ ਤੋ ਆਪ ਅੰਗਦ ਬਣੇ, ਕਿਉਂਕਿ ਗੁਰੂ ਨਾਨਕ ਦਾ ਅੰਗ ਛੋਇਆ ਤੋ ਲੈਣਾ ਗੁਰੂ ਨਾਨਕ ਬਣ ਗਿਆ। ਸੱਤੇ ਬਰਵੰਡੇ ਨੇ ਆਪਣੀ ਵਾਰ ਵਿੱਚ ਬੜੇ ਕੀਮਤੀ ਬੋਲ ਲਿਖੇ ਨੇ, ਲੈਣੇ ਦੀ ਫਿਰਾਇਨ ਨਾਨਕਾ ਦੋਹੀ ਖੱਟੀ ਹੈ। ਕੱਲ ਤੱਕ ਐਸਾ ਸੀ ਕਿ ਭਾਈ ਲੈਣਾ ਗੁਰੂ ਨਾਨਕ ਦੀ ਪਰਿਕਰਮਾ ਕਰਦੇ ਸਨ, ਮਸਤਕ ਝੁਕਾਉਂਦੇ ਸਨ ਕਦਮਾਂ ਤੇ, ਪਰ ਅੱਜ ਗੱਲ ਉਲਟੀ ਹੋ ਗਈ। ਅੱਜ ਗੁਰੂ ਨਾਨਕ ਨੇ ਪਰਿਕਰਮਾ ਕੀਤੀ, ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ। ਲੈਣੇ ਦੀ ਫਿਰਾਇਨ ਨਾਨਕਾ ਦੋਹੀ ਖੱਟੀਏ। ਨਾਨਕ ਦੀ ਗੱਦੀ ਦੇ ਵਾਰਸ, ਉਸ ਜੋਤ ਦੇ ਵਾਰਸ ਜਿਸ ਜੋਤ ਦਾ ਨਾਂ ਸੀ ਗੁਰੂ ਨਾਨਕ, ਵਾਰਸ ਬਣ ਗਏ। ਭਾਈ ਲੈਣਾ ਅੰਗ ਛੁਆ ਕੇ ਆਪ ਬਣੇ ਗੁਰੂ ਅੰਗਦ ਦੇਵ ਜੀ ਮਹਾਰਾਜ। ਖੰਡੂਰ ਸਾਹਿਬ ਵਿੱਚ ਆਪ ਜੋਤ ਜਗਾਉਂਦੇ ਰਹੇ, ਜਗਤ ਨੂੰ ਪ੍ਰੇਰਨਾ ਦਿੰਦੇ ਰਹੇ। ਔਰ ਸੱਤਾ ਤੇ ਬ੍ਰਹਮੰਡ ਕਹਿੰਦੇ ਨੇ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਆਪ ਦਾ ਲੰਗਰ ਜੋ ਆਏ ਹੋਏ ਯਾਤਰੂਆਂ ਲਈ, ਲੋੜਵੰਦਾਂ ਲਈ ਬਣਦਾ ਸੀ, ਉਹ ਬੱਧਾ ਚੱਟੀ ਦਾ ਲੰਗਰ ਨਹੀਂ ਸੀ। ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਘਿਓ ਪਾ ਕੇ ਖੀਰ ਵੰਡੀ ਜਾ ਰਹੀ ਹੈ, ਲੋੜਵੰਦਾਂ ਨੂੰ ਦੌਲਤ ਦਿੱਤੀ ਜਾ ਰਹੀ ਹੈ, ਲੋੜਵੰਦਾਂ ਨੂੰ ਬਸਪਰ ਦਿੱਤੇ ਜਾ ਰਹੇ ਨੇ ਔਰ ਆਏ ਹੋਏ ਯਾਤਰੂਆਂ ਨੂੰ ਸਿੱਖਾਂ ਨੂੰ ਦਰਸ਼ਨ ਕਰਨ ਆਏ ਪ੍ਰੇਮੀਆਂ ਨੂੰ ਇਸ ਢੰਗ ਨਾਲ ਭੋਜਨ ਛਕਾਇਆ ਜਾ ਰਿਹਾ ਜਿਵੇਂ ਕਿਸੇ ਦੇ ਘਰ ਕੋਈ ਅਜ਼ੀਜ਼ ਪਿਆਰਾ ਮਹਿਮਾਨ ਆਉਂਦਾ ਹੈ ਔਰ ਉਨੇ ਹੀ ਸਨਮਾਨ ਨਾਲ ਉਤਨੇ ਹੀ ਸਤਿਕਾਰ ਦੇ ਨਾਲ ਛਕਾਇਆ ਜਾ ਰਿਹਾ ਔਰ ਜੈਸੇ ਸੰਗਤਾਂ ਛਕਦੀਆਂ ਨੇ ਸਤਿਗੁਰ ਪ੍ਰਸੰਨ ਹੁੰਦੇ ਨੇ ਤੇ ਛਕਾਉਣ ਵਿੱਚ ਬਹੁਤਾ ਸਹਿਯੋਗ ਦੇ ਰਹੀਆਂ ਨੇ ਆਪ ਜੀ ਦੀ ਸੁਪਤਨੀ ਜਗਤ ਮਾਤਾ ਸਾਡੀ ਮਾਤਾ ਖੀ ਜੋ ਸੇਵਾ ਦੀ ਮੂਰਤੀ ਸੀ ਪ੍ਰੇਮ ਦੀ ਮੂਰਤੀ ਸੀ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੁਛ ਵਾਕ ਵੀ ਕੁਛ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਨੇ। ਆਪ ਇੱਕ ਥਾਂ ਤੇ ਕਹਿੰਦੇ ਨੇ ਕਿ ਜਿਸ ਪਿਆਰੇ ਸਿਉ ਨਿਉ ਤਿਸ ਆ ਗਏ ਮਰ ਚੱਲੀਏ ਧ੍ਰਿਗ ਜੀਵਨ ਸੰਸਾਰ ਨਾਨਕ ਤਾਂ ਕੇ ਪਾਛੇ ਜੀਵਣਾ। ਜਿਸ ਨਾਲ ਸਨੇਹ ਹੈ ਉਸ ਤੋਂ ਤੇ ਬੰਦਾ ਨਿਛਾਵਰ ਹੋ ਜਾਏ, ਉਸ ਤੋਂ ਪਹਿਲੇ ਕੁਰਬਾਨ ਹੋ ਜਾਏ, ਮਿੱਟ ਜਾਏ। ਦਰਅਸਲ ਇਹ ਆਪ ਦੇ ਅੰਦਰ ਦਾ ਇਸ਼ਕ ਬੋਲ ਰਿਹਾ, ਇਹ ਆਪ ਦੇ ਅੰਦਰ ਦਾ ਪ੍ਰੇਮ ਬੋਲ ਰਿਹਾ ਔਰ ਤਦੇ ਤੇ ਆਪ ਕਹਿੰਦੇ ਨੇ ਏਕ ਨੇ ਹੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਢੀਏ ਸਦ ਹੀ ਰਹੇ ਸਮਾਏ। ਆਸ਼ਕ ਤੇ ਉਹ ਹੀ ਹੈ ਹਰ ਵਕਤ ਜੁੜਿਆ ਰਹੇ, ਹਰ ਵਕਤ ਲੀਨ ਰਹੇ। ਇਹ ਕਿ ਕਦੀ ਇੱਕ ਨਾਲ ਜੁੜਿਆ ਤੇ ਕਦੀ ਦੂਜੇ ਨਾਲ ਜੋ ਹੈ ਜੁੜਿਆ, ਇਹ ਜੁੜਨਾ ਤੇ ਕੋਈ ਜੁੜਨਾ ਨਹੀਂ। ਇੱਕ ਸੂਫੀ ਆਲਮ ਦਾ ਕਹਿਣਾ ਮਨ ਤੋ ਸੁਦੀ ਤੋ ਮਨ ਸੁਦਮ, ਮਨ ਜਾਂ ਸੁਦੀ ਤੋ ਤਨ ਸੁਦਮ, ਈ ਕਸ ਨਾ ਗੋਇਦ ਬਾਦ ਅਜੇ ਮਨ ਦੀ ਗਰਮ ਤੋ ਦੀ ਗਰੀ। ਹੇ ਪ੍ਰਮਾਤਮਾ ਮੈਂ ਤੂੰ ਹੋ ਜਾਵਾਂ, ਤੂੰ ਮੈਂ ਹੋ ਜਾਵਾਂ ਔਰ ਇਸ ਤਰ੍ਹਾਂ ਲੀਨ ਹੋਈਏ ਮੈਂ ਤਨ ਹੋ ਜਾਵਾਂ, ਤੂੰ ਜਿੰਦ ਹੋ ਜਾਵੇਂ, ਤੂੰ ਜਿੰਦ ਹੋ ਜਾਵੇਂ, ਮੈਂ ਤਨ ਹੋ ਜਾਵਾਂ, ਤਾਂ ਕਿ ਫਿਰ ਕੋਈ ਇਹ ਨਾ ਆਖੇ ਤੂੰ ਹੋਰ ਹੈ ਮੈਂ ਹੋਰ। ਐਸੇ ਲੀਨ ਹੋਏ ਨੇ ਭਾਈ ਲੈਣਾ, ਹੁਣ ਕੋਈ ਇਹ ਨਹੀਂ ਕਹਿ ਸਕਦਾ ਲੈਣਾ ਜੀ ਹੋਰ ਨੇ ਨਾਨਕ ਜੀ ਹੋਰ ਨੇ, ਇੱਕਮਿਕ ਹੋ ਗਏ, ਲੀਨਤਾ ਹੋ ਗਈ। ਔਰ ਇਸ ਲੀਨਤਾ ਦਾ ਆਨੰਦ ਜੋ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮਾਣਿਆ ਉਹਦਾ ਬਕਾਇਦਾ ਆਪਣੇ ਵਚਨਾਂ ਵਿੱਚ ਸ਼ਬਦਾਂ ਵਿੱਚ ਜ਼ਿਕਰ ਕੀਤਾ। ਆਪ ਨੇ ਗੁਰਮੁਖੀ ਲਿਪੀ ਦੀ ਬਕਾਇਦਾ ਪੜ੍ਹਾਈ ਆਪਣੇ ਸਮੇਂ 'ਚ ਰਾਇਜ ਕੀਤੀ, ਆਪ ਬੱਚਿਆਂ ਨੂੰ ਪੜ੍ਹਾਉਂਦੇ ਸਨ ਤਾਂ ਕਿ ਇਸ ਲਿਪੀ ਦਾ ਸਦਕਾ ਲੋਕਾਂ ਨੂੰ ਗੁਰੂ ਨਾਨਕ ਦੀ ਕਲਾਮ ਪੜ੍ਹਨ ਦੀ ਜਾਚ ਆ ਜਾਏ। ਗੁਰੂ ਨਾਨਕ ਦਾ ਸੰਦੇਸ਼ ਆਪ ਥਾਂ ਥਾਂ ਤੇ ਪਹੁੰਚਾ ਰਹੇ ਨੇ। ਐਸਾ ਹੋਇਆ ਇੱਕ ਦਿਨ ਕਨੌਜ ਦੇ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਾਰ ਖਾ ਕੇ ਹੁਮਾਇਓ ਜਦ ਅਫਗਾਨਿਸਤਾਨ ਦੀ ਤਰਫ ਨਸਿਆ ਭਜਿਆ ਪੰਜਾਬ ਵਿੱਚ ਦਾਖਲ ਹੁੰਦਿਆਂ ਕਿਸੇ ਨੇ ਕਿਹਾ ਕਿ ਗੁਰੂ ਨਾਨਕ ਦੀ ਗੱਦੀ ਦੇ ਦੂਜੇ ਵਾਰਸ ਗੁਰੂ ਅੰਗਦ ਦੇਵ ਜੀ ਮਹਾਰਾਜ ਗੱਦੀ ਨਸ਼ੀਨ ਬਿਰਾਜਮਾਨ, ਤੁਸੀਂ ਅਸੀਸ ਲੈਂਦੇ ਜਾਓ, ਆਸ਼ੀਰਵਾਦ ਲੈਂਦੇ ਜਾਓ ਤਾਂ ਕਿ ਆਪਣੇ ਮਕਸਦ ਵਿੱਚ ਤੁਹਾਨੂੰ ਕਾਮਯਾਬੀ ਹੋਵੇ। ਇਹ ਕਾਬਲ ਤੇ ਫਿਰ ਅਸਫਾਨ ਈਰਾਨ ਜਾ ਰਿਹਾ ਸੀ, ਉੱਥੋਂ ਸੈਨਾ ਫਿਰ ਬਣਾ ਕੇ ਤੇ ਸ਼ੇਰ ਸ਼ਾਹ ਸੂਰੀ ਦੇ ਉੱਤੇ ਹਮਲਾ ਕਰਨ ਦੀ ਸੋਚ ਤੇ ਵਿਉਂਤ ਬਣਾ ਕੇ ਜਾ ਰਿਹਾ ਸੀ। ਤੋ ਜਦ ਐਸਾ ਕਈਆਂ ਨੇ ਮਸ਼ਵਰਾ ਦਿੱਤਾ, ਸਲਾਹ ਦਿੱਤੀ ਤਾਂ ਸਿੱਧੇ ਪਹੁੰਚੇ ਖੰਡੂਰ ਸਾਹਿਬ। ਆ ਕੇ ਕੀ ਦੇਖਦੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਨੇ ਔਰ ਇਸ ਢੰਗ ਨਾਲ ਪੜ੍ਹਾ ਰਹੇ ਨੇ ਕਿ ਬੱਚਿਆਂ ਦਾ ਮਨੋਰੰਜਨ ਵੀ ਬਣਿਆ ਰਹੇ ਤੇ ਤਾਲੀਮ ਇਹ ਵਿਦਿਆ ਇਹ ਅਕਸ਼ਰ ਬੱਚਿਆਂ ਦੇ ਜ਼ਿਹਨ ਦੇ ਵਿੱਚ ਵੀ ਵਸ ਜਾ। ਹੁਮਾਇਓਂ ਕੋਲ ਖੜਾ ਹੋਇਆ ਸੋਚਦਾ ਹੈ ਚਲੋ ਮੈਂ ਹਾਰ ਕੇ ਆਇਆ ਪਰ ਫਿਰ ਵੀ ਮੈਂ ਹਿੰਦੁਸਤਾਨ ਦਾ ਸਮਰਾਟ ਹਾਂ, ਸੁਲਤਾਨ ਤਾਜ ਹੈ ਮੇਰੇ ਸਿਰ ਤੇ, कीमती भूषण मैं पहने हुए ने, कीमती वस्त्र ने मेरे, हाथ देच मेरे तलवार है, नाल मेरे शस्त्रधारी सेना है। गुरु ने, इस फकीर ने खड़े होके मेरा स्वागत नहीं कीता, मेरी आओ भगत नहीं कीती, मैनू बैठन दे वास्ते थां नहीं दित्ती। कहिंदन गुस्से दे मारे हुमायूं ने मयान चो तलवार कढ़ी, और जैसे तलवार कढ़ी तो सतगुरु देव जी महाराज अपना शीस उच्चा करके कहन लगे, हुमायूं जिथे तलवार चलानी चाहिदी सी उत्थे ते तू मयान विच पा के आ गया, ते जिथे मयान विच ही रखनी चाहिदी है उत्थे तू कढ़ लई है। शर्मसार होया, झुक गया, आख्या भूल हो गई महाराज, गलती हो गई, क्षमा करो, माफ करो। दयालु गुरु अंगद देव जी महाराज ने माफ कर दिता, आख्या जाओ। खंडूर साहब देच सेवा ते सिमरन दी जोत जगा के समुची मखलूक नू आप जोड़ रहे ने निरंकार दे नाल, जोड़ रहे ने उस परवरदिगार दे नाल। गुरु नानक देव जी महाराज की ये दूसरी जोत जिदा मूल उपदेश ए सी कि ऐ बंदे, ऐ गुरु के सिख, तू रहना है गुरु दे हुक्म देच। ऐसा नहीं कि सलाम जवाब दोवें करे मुंडो गुत्था जाए, तू सजदा भी करें सलाम भी करें पर जवाब देन नूं भी आतर हो जाए, तू सिर इस ढंग दे नाल चुक भी लवे नहीं, उते मुंडो ही गुत्था जाए, उते बुनियादी तौर ते ही भुल रहा है, उन्हूं ते असलियत दा पता ही नहीं, नहीं तू सिर्फ सलाम करना है, तू सिर्फ सजदा ही करना है, तू सिर्फ मस्तक झुकाना है, ते मस्तक झुकाने दा इन्ना ही मतलब है, ऐ गुरु असी तेरी ताबिया दे च रहना है, आइंदा तो असी तेरे विचार दे मुताबक अपनी जिंदगी बतीत करनी है। मस्तक दे जो विचारां दा प्रवाह चल रहा है अपने, इनू भेट कर देना है गुरु दे अगों, ते गुरु दे जड़े विचार ने उन्हों धारण कर लेना है अपने मस्तक दे। इस तरह दे बंदे नू कहने ए गुरमुख है, इन्हें अपनी मत त्याग दिती है, इन्हें गुरु दी मत ले लई है, ते गुरु अंगद देव जी महाराज दा बहुता जोर इसे ही गल ते, ऐ बंदे तू गुरु दी मत ले, तू गुरु दी मत ले, ते गुरु दी मत लेंदे आई तैनू परमात्मा दी प्राप्ति होवेगी। गुरु दे हुक्म दे च रहिंदिआं तेरा हुक्म कायनात दे जर्रे जर्रे ते चलेगा, गुरु दी ताबिया दे च रहिंदिआं समग्र पृथ्वी दा जर्रा जर्रा फिर तेरी ताबिया दे च होवेगा, तेरे जेर होवेगा।